ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਹਾ ਅਵਰ ਕਿਆ ਜਾਨ ਕੋਏ ਮੇਰੇ ਸਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਹਾ ਅਵਰ ਕਿਆ ਜਾਨ ਕੋਏ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਸਭਨਾ ਵਿੱਚ ਤੂੰ ਵਰਤਦਾ ਸਹਾ ਸਭ ਤੁਝ ਹੈ ਤੇ ਆਵਹੇ ਦਿਨ ਰਾਤ ਸਭ ਤੁਝ ਹੀ ਥਾਵ ਮੰਗਦੇ ਮੇਰੇ ਸਹਾ ਤੂੰ ਸਭਨਾ ਕਰਹੇ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਤੇ ਆਵ ਹੈ ਮੇਰੇ ਸਾਹ ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਤੇ ਆਵ ਹੈ ਮੇਰੇ ਸਾਹ ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪਾਵ ਸੁਹਾਵੇ ਜਾਂ ਤੋ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਂ ਤੋ ਜਸ ਗਾਵੇ ਜੀਉ ਪਿਆ ਤੋ ਸ਼ਰਨੀ ਤੈਂਡੇ ਬੰਦਸ਼ ਮੈਂ ਕੋਈ ਨਾ ਡਿੱਠਾ ਤੈਂਡੇ ਬੰਦਸ਼ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੀ ਆਸਾ तुम्हें सज्जन सुहेले राखो राखन हार दयाला नानक करके गोले शहनशाह हर दो आलम साहिबे कमाल तन तन साहिब श्री गुरु ग्रंथ साहिब पातशाह जी दे पावन पवित्र हजूरी अंदर जुड़ बैठे सत्संगियो करो रसना पवित्र आओ गज के फतेह बुलाओ जी वाहिगुरु जी का खालसा वाहिगुरु जी की फतेह। गुरु सवारियो आप वडभागे हो जो सतगुरु जी दी पावन पवित्र दरगाह अंदर बैठ के जिथे रबी बाणी अलाही बाणी दा कीर्तन आप जी ने सरवण कीता है उत्थे सुभाग बख्शिश होया जो साहिब श्री गुरु रामदास पातशाह जी दे पावन स्थान सचखंड श्री हरिमंदर साहब तो अज मुबारक हुक्मनामे दी जो बख्शिश होई है उस दी विचार रल मिल के करन दा सुभाग भी बख्शिश होया है। आप वड्डे भागां वाले बने हो हुणे ही आप जी ने भाई साहब जी दी रसना तो वो मुबारक हुक्म बख्श सरवण कीता है। अज दा ये मुबारक हुक्मनामा सोढ़ी सुल्तान सतगुरु साहिब श्री गुरु रामदास पातशाह जी तनासरी राग अंदर बख्शिश कर रहे ने। इस हुक्मनामे अंदर साहिब जी सानू ये समझांदे ने कि हे भाई तू इस संसार विच वणज करन लई आया ते तेरा शाह ओ इक्को ही है तेरा मालक इक्को ही है किसे होर नू मालक ना बनांदा फिरे होर दे पैरां ते मत्थे ना रगड़दा फिरे इक दा पल्ला फड़ लै और जिन्ने भी इक दा पल्ला फड़ लिया ना वो इस भाव सागर तो पार हो जाता है। सच शाह हमारा तू तनी सब जगत वणजारा राम राजे इको ही शाह है इको ही दाता है जेड़ा सारिया नूं दाता देंदा है। ते साहिब जी की बख्शिश करते ने आओ बड़े प्यार नाल सरवण करिए जी
सतनाम श्री वाहे गुरु साहिब जी तनासरी महला चौथा मेरे साहा मैं हर दर्शन सुख होए।
साहिब श्री गुरु रामदास पातशाह तनासरी राग अंदर बख्शिश करते ने और धन गुरु ग्रंथ साहिब महाराज जी दे अंग 670 ते सुभायमान है। संसार विच हरेक मनुख दे अंदर दी ए चाहना है कि मैनू सुख मिल जाए और जिथे कोई मनुख खड़ा है उसे दृष्टिकोण तो वह वेखद कि सुख इथों प्राप्त होना। कुछ ऐसे लोग ने जिन्हों कि सानू धन दौलत मिल जाए तो ये सुख मिलेगा जदों कि साहब जी कहते हैं कि धन दौलत विच सुख कोई नहीं कुछ समय का सुख भासद लेकिन उस तो बाद फिर दुख है। ਸਾਹਿਬ ਜੀ ਕਹਿੰਦੇ ਨੇ ਸੁੱਖ ਨਾ ਹੀ ਬਹੁਤੇ ਧਨ ਖਾਟੇ, ਸੁੱਖ ਨਾ ਹੀ ਪੇਖੇ ਨ੍ਰਿਤ ਨਾਟੇ, ਸੁੱਖ ਨਾ ਹੀ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਕਹਿਣ ਲੱਗੇ ਸਾਰੇ ਸੁੱਖ ਕਿੱਥੇ ਨੇ? ਹਰੀ ਦੇ ਗੁਣ ਗਾਣ ਵਿੱਚ, ਉਹਦੀ ਸਿਫਤ ਸਲਾਹ ਵਿੱਚ। ਇਸੇ ਕਰਕੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਨਾ ਕਿ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਮੈਂ ਫਿਰ ਬੇਨਤੀ ਕਰਾਂ, ਹਰੇਕ ਮਨੁੱਖ ਦੇ ਅੰਦਰ ਦੀ ਚਾਹਨਾ ਹੈ ਉਹ ਕੀ ਹੈ? ਸੁੱਖ। ਧੀਆਂ ਪੁੱਤਰਾਂ ਦਾ ਪਾਲਣ ਪੋਸ਼ਣ ਕਿਸ ਕਰਕੇ ਕਰਦਾ ਕਿ ਮੈਨੂੰ ਸੁੱਖ ਮਿਲ ਜਾਏ? ਸਾਹਿਬ ਨੇ ਬਾਣੀ ਵਿੱਚ ਕਹਿ ਦਿੱਤਾ ਕਿ ਮਾਂ ਦੇ ਉਦਰ ਵਿੱਚ ਅਜੇ ਪੁੱਤਰ ਹੈ, ਪਰ ਆਸ ਕੀ ਹੈ ਕਿ ਮੈਨੂੰ ਸੁੱਖ ਮਿਲੇਗਾ? ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ, ਵੱਡਾ ਹੋਏ ਧਨ ਖਾਟ ਦੇ ਕਰ ਭੋਗ ਵਿਲਾਸਾ। ਵੱਡਾ ਹੋਵੇਗਾ, ਧਨ ਕਮਾ ਕੇ ਲਿਆਵੇਗਾ, ਤੇ ਪ੍ਰਾਪਤੀ ਕੀ ਹੈ? ਸੁੱਖ ਮਿਲੇਗਾ। ਔਰ ਇਹ ਵੀ ਮੈਂ ਬੇਨਤੀ ਕਰਾਂ ਕਿ ਜੇ ਕਿਤੇ ਔਲਾਦ ਕੋਲੋਂ ਸੁੱਖ ਨਹੀਂ ਮਿਲਿਆ, ਦੇਖੋ ਆਸ ਹੈ ਸੁੱਖ ਦੀ, ਪਰ ਜੇ ਕਿਤੇ ਸੁੱਖ ਨਾ ਮਿਲੇ, ਔਲਾਦ ਨਿਕਲ ਆਈ ਭੈੜੀ ਤੇ ਸੁੱਖ ਨਹੀਂ ਮਿਲਦਾ, ਤੇ ਮਨੁੱਖ ਕੀ ਕਰਦਾ ਫਿਰ? ਉਸ ਔਲਾਦ ਨੂੰ ਵੀ ਕਈ ਵਾਰੀ ਬੇਦਖਲ ਕਰਦਾ, ਬੇਦਖਲੀ ਦੇ ਨੋਟਿਸ ਕਢਾਏ ਜਾਂਦੇ ਨੇ ਕਿ ਮੈਂ ਆਪਣੀ ਚੱਲ ਅਚੱਲ ਜਾਇਦਾਦ ਤੋਂ ਇਸ ਨੂੰ ਬੇਦਖਲ ਕਰਨਾ, ਮੇਰਾ ਇਹਦਾ ਕੋਈ ਵਾਸਤਾ ਨਹੀਂ। ਕਿਉਂ? ਕਾਰਨ ਕੀ ਬਣਿਆ? ਕਾਰਨ ਇੱਕੋ ਹੀ ਹੈ ਕਿ ਇਹਦੇ ਕੋਲੋਂ ਸੁੱਖ ਦੀ ਆਸ ਸੀ, ਸੁੱਖ ਨਹੀਂ ਮਿਲਿਆ, ਦੁੱਖ ਮਿਲਦਾ। ਐਸੀ ਔਲਾਦ ਨਹੀਂ ਚਾਹੀਦੀ। ਪਤਨੀ ਨੂੰ ਪਤੀ ਕੋਲੋਂ ਸੁੱਖ ਨਹੀਂ ਮਿਲਿਆ, ਪਤੀ ਨੂੰ ਪਤਨੀ ਕੋਲੋਂ ਸੁੱਖ ਨਹੀਂ ਮਿਲਿਆ, ਤੇ ਨੌਬਤ ਤਲਾਕ ਤੱਕ ਪਹੁੰਚ ਜਾਂਦੀ ਹੈ, ਕਿਉਂਕਿ ਭਾਵਨਾ ਹੈ ਸੁੱਖ ਦੀ। ਇੱਥੇ ਹੀ ਬਸ ਨਹੀਂ, ਇਹ ਸਰੀਰ ਹੈ ਨਾ ਮਨੁੱਖ ਦਾ, ਤੇ ਸਰੀਰ ਦਾ ਬੜਾ ਧਿਆਨ ਰੱਖਦਾ, ਪਰ ਫਿਰ ਵੀ ਜੇ ਕਿਤੇ ਇਹ ਕਾਇਆ ਹੋ ਗਈ ਰੋਗੀ, ਭਾਵੇਂ ਮਨੁੱਖ ਲੰਬਾ ਜੀਵਨ ਲੋੜਦਾ, ਬਹੁਤਾ ਜੀਵਨ ਮੰਗੀਏ ਮੂਆ ਨਾ ਲੋੜੇ ਕੋਈ, ਹਰੇਕ ਦੇ ਅੰਦਰ ਦੀ ਭਾਵਨਾ ਹੈ ਕਿ ਮੇਰੀ ਲੰਬੀ ਆਰਜਾ ਹੋਵੇ। ਪਰ ਮਾਫ ਕਰਿਓ, ਜੇ ਕਿਤੇ ਇਹ ਕਾਇਆ ਰੋਗੀ ਹੋ ਗਈ, ਇਹਦੇ ਕੋਲੋਂ ਸੁੱਖ ਨਹੀਂ ਮਿਲਦਾ, ਦੁੱਖ ਮਿਲਦਾ, ਤੇ ਮੇਰੇ ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਨੇ, ਸਾਹਿਬ ਜੀ ਕਹਿੰਦੇ ਨੇ ਵੀ ਮਨੁੱਖ ਫਿਰ ਇਹ ਅਰਦਾਸਾਂ ਕਰਦਾ ਵੀ ਇਹ ਕਾਇਆ ਨਹੀਂ ਚਾਹੀਦੀ, ਇਹ ਸਰੀਰ ਨਹੀਂ ਚਾਹੀਦਾ, ਇਸ ਨੂੰ ਵੀ ਲੈ ਜਾਓ, ਇਸ ਸਰੀਰ ਦੀ ਵੀ ਲੋੜ ਕੋਈ ਨਹੀਂ, ਕਿਉਂਕਿ ਅੰਦਰ ਭਾਵਨਾ ਸੁੱਖ ਦੀ ਹੈ। ਪਰ ਕੁਝ ਐਸੇ ਨੇ ਜਿਨ੍ਹਾਂ ਨੂੰ ਦੂਜਿਆਂ ਨੂੰ ਦੁੱਖ ਦੇ ਕੇ ਸੁੱਖ ਮਿਲਦਾ, ਮਾਫ ਕਰਿਓ, ਦੂਜਿਆਂ ਨੂੰ ਦੁੱਖ ਦੇ ਕੇ ਵੀ ਉਹਨਾਂ ਨੂੰ ਸੁੱਖ ਮਿਲਦਾ। ਮਨੁੱਖ ਦੇ ਅੰਦਰ ਦੀ ਇਹ ਭਾਵਨਾ ਹੈ ਕਿ ਜੇ ਇਹਦੇ ਮਨ ਵਿੱਚ ਇਹ ਹੋਵੇ ਨਾ ਕਿ ਮੈਂ ਦੂਜੇ ਦੀ ਬੇਇੱਜ਼ਤੀ ਕਰਨੀ ਹੈ, ਤੇ ਜੇ ਕਿਤੇ ਉਹ ਆਪਣੇ ਮਕਸਦ ਵਿੱਚ ਸਫਲ ਨਾ ਹੋਵੇ, ਤੇ ਫਿਰ ਵੀ ਦੁਖੀ ਹੋਏਗਾ, ਅੰਦਰੋਂ ਦੁਖੀ ਹੋਵੇਗਾ। ਇਹਦੀ ਮਰਜ਼ੀ ਅਨੁਸਾਰ ਕਿਸੇ ਦਾ ਕਤਲ ਹੋ ਜਾਏ, ਇਹ ਸੁਖੀ ਹੈ, ਪਰ ਇਹਦੀ ਮਰਜ਼ੀ ਦੇ ਉਲਟ ਜੇ ਕੋਈ ਬਚ ਜਾਏ ਤੇ ਦੁਖੀ ਹੋ ਜਾਂਦਾ। ਕੁਝ ਐਸੇ ਨੇ ਜਿਨ੍ਹਾਂ ਦੇ ਅੰਦਰ ਇਹ ਭਾਵਨਾ ਹੈ ਕਿ ਕਿਤੇ ਉਸ ਪਰਿਪੂਰਨ ਪਰਮਾਤਮਾ ਦਾ ਦਰਸ਼ਨ ਦੀਦਾਰ ਹੋ ਜਾਏ, ਉਹਦੇ ਦਰਸ਼ਨਾਂ ਵਿੱਚੋਂ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦੇ ਕੋਲ ਕੁਝ ਸਿੱਖ ਗਏ, ਤੇ ਜਾ ਕੇ ਆਪਣੀ ਆਪਣੀ ਵੇਦਨਾ ਆਪਣੀ ਆਪਣੀ ਬੇਨਤੀ ਪਾਤਸ਼ਾਹ ਜੀ ਦੇ ਅੱਗੇ ਰੱਖੀ। ਸਾਹਿਬ ਜੀ ਪੁੱਛਦੇ ਨੇ ਆਓ ਭਲਿਓ ਕਿਵੇਂ ਆਏ ਹੋ, ਕੀ ਚਾਹੀਦਾ? ਇੱਕ ਨੇ ਹੱਥ ਜੋੜੇ ਤੇ ਕਹਿਣ ਲੱਗੇ ਪਾਤਸ਼ਾਹ ਚਾਰ ਪਦਾਰਥਾਂ ਦੀ ਬਖਸ਼ਿਸ਼ ਕਰ ਦਿਓ, ਧਰਮ ਅਰਥ ਕਾਮ ਮੋਖ, ਚਾਰ ਪਦਾਰਥਾਂ ਦੀ ਬਖਸ਼ਿਸ਼ ਕਰ ਦਿਓ। ਤੇ ਮੇਰਾ ਗੁਰੂ ਤੇ ਐਸਾ ਹੈ ਕਿ ਜੋ ਵੀ ਮੰਗੀਏ ਜਿੱਤੜੇ ਫਲ ਮਨ ਬਾਂਛੀਏ ਤਿੱਤੜੇ ਸਤਿਗੁਰ ਪਾਸ। ਕਹਿੰਦੇ ਨੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਪਾਤਸ਼ਾਹ ਕਿਰਪਾ ਕਰ ਦਿਓ, ਚਾਰ ਪਦਾਰਥ ਬਖਸ਼ਿਸ਼ ਕਰ ਦਿਓ। ਦੂਸਰਾ ਆ ਗਿਆ, ਉਸਨੇ ਵੀ ਆ ਕੇ ਬੇਨਤੀ ਕੀਤੀ। ਕਹਿਣ ਲੱਗੇ ਪਾਤਸ਼ਾਹ ਇਹ ਤਨ ਰੋਗੀ ਹੋ ਗਿਆ, ਇਹ ਕਾਇਆ ਰੋਗੀ ਹੋ ਗਈ ਹੈ, ਬੜਾ ਦੁੱਖ ਹੈ, ਕਿਰਪਾ ਕਰ ਦਿਓ ਕਿਤੇ ਇਸ ਦੁੱਖ ਤੋਂ ਨਿਵਿਰਤੀ ਮਿਲ ਜਾਏ, ਮੇਰਾ ਇਹ ਦੁੱਖ ਕੱਟਿਆ ਜਾਏ। ਸਾਹਿਬ ਜੀ ਤੀਸਰੇ ਨੂੰ ਪੁੱਛਦੇ ਨੇ, ਕਹਿੰਦੇ ਨੇ ਤੇਰੀ ਕੀ ਪ੍ਰੋਬਲਮ ਹੈ, ਤੇਰੀ ਕੀ ਮੰਗ ਹੈ? ਉਸਨੇ ਵੀ ਹੱਥ ਜੋੜ ਕੇ ਬੇਨਤੀ ਕੀਤੀ। ਕਹਿਣ ਲੱਗੇ ਪਾਤਸ਼ਾਹ ਕਾਇਆ ਵੀ ਠੀਕ ਹੈ, ਧਨ ਦੌਲਤ ਵੀ ਬਹੁਤ ਹੈ, ਪਰ ਸੰਸਾਰ ਵਿੱਚ ਮੇਰੀ ਸੋਭਾ ਹੋਣੀ ਚਾਹੀਦੀ ਹੈ। ਖਿਆਲ ਕਰਿਓ, ਮਨੁੱਖ ਦੇ ਅੰਦਰ ਦੀ ਇਹ ਲਾਲਸਾ ਹੈ ਕਿ ਮੇਰੀ ਵਡਿਆਈ ਹੋਵੇ, ਮੇਰੀ ਵੱਡੋਂ ਹੋਵੇ, ਮੇਰੀ ਸੋਭਾ ਹੋਵੇ। ਪਰ ਪਾਤਸ਼ਾਹ ਜੀ ਢੰਗ ਤਰੀਕਾ ਸਾਰਿਆਂ ਨੂੰ ਦੱਸਦੇ ਨੇ, ਕਹਿੰਦੇ ਨੇ ਠੀਕ ਹੈ, ਤੇਰੀ ਵਡਿਆਈ ਹੋਵੇਗੀ, ਤੇਰੀ ਸੋਭਾ ਵੀ ਹੋਵੇਗੀ, ਤੈਨੂੰ ਵੀ ਢੰਗ ਤਰੀਕਾ ਦੱਸਣੇ ਆ। ਇੱਕ ਨੇ ਹੱਥ ਜੋੜੇ ਤੇ ਕਹਿਣ ਲੱਗੇ ਪਾਤਸ਼ਾਹ ਕਿਰਪਾ ਕਰ ਦਿਓ, ਇਹ ਜਨਮ ਮਰਨ ਦਾ ਜਿਹੜਾ ਦੁੱਖ ਹੈ, ਗੇੜ ਹੈ, ਇਹ ਕਿਤੇ ਮੁੱਕ ਜਾਏ, ਇਹਦੇ ਤੋਂ ਨਿਜਾਤ ਦਵਾ ਦਿਓ। ਪਰ ਮੈਂ ਬੇਨਤੀ ਕਰਾਂ, ਬਹੁਤ ਘੱਟ ਜਿਹੜੇ ਜਨਮ ਮਰਨ ਦੇ ਗੇੜ ਤੋਂ ਨਿਜਾਤ ਮੰਗਦੇ ਹੋਣ। ਬਹੁਤੇ ਤੇ ਆ ਕੇ ਧਨ ਦੌਲਤ ਮੰਗਦੇ ਨੇ, ਬਹੁਤੇ ਆ ਕੇ ਮਾਇਆ ਹੀ ਮੰਗਦੇ ਨੇ, ਸੰਸਾਰ ਦੇ ਸੁੱਖ ਮੰਗਦੇ ਨੇ, ਔਰ ਬਹੁਤੇ ਆ ਕੇ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਇਹੀ ਕਹਿਣਗੇ ਕਿ ਸਾਡੀ ਸੋਭਾ ਹੋਵੇ ਸੰਸਾਰ ਵਿੱਚ। ਤੇ ਇੱਕ ਉਹ ਆਇਆ ਜਿਸ ਨੇ ਹੱਥ ਜੋੜੇ ਤੇ ਪਾਤਸ਼ਾਹ ਜੀ ਕਹਿਣ ਲੱਗੇ ਭਲਿਆ ਤੈਨੂੰ ਕੀ ਚਾਹੀਦਾ, ਤੂੰ ਕੀ ਚਾਹੁੰਦਾ? ਤੇ ਉਸਨੇ ਹੱਥ ਜੋੜੇ ਤੇ ਕਹਿਣ ਲੱਗਾ ਪਾਤਸ਼ਾਹ ਮੈਨੂੰ ਹੋਰ ਕੁਝ ਵੀ ਨਹੀਂ ਚਾਹੀਦਾ, ਮੇਰੇ ਤੇ ਇੰਨੀ ਕੁ ਕਿਰਪਾ ਕਰ ਦੇ ਕਿ ਮੈਨੂੰ ਉਸ ਮਾਲਕ ਦੇ ਦਰਸ਼ਨ ਦੀਦਾਰੇ ਹੋ ਜਾਣ। ਤੇ ਮੇਰੇ ਸਾਹਿਬ ਜੀ ਨੇ ਗਲਵੱਕੜੀ ਵਿੱਚ ਲੈ ਲਿਆ ਉਸਨੂੰ, ਕਹਿਣ ਲੱਗੇ ਭਲਿਆ ਆ ਬੈਠ, ਮੇਰਾ ਜੀ ਕਰਦਾ ਮੈਂ ਤੇਰੀ ਪਰਿਕਰਮਾ ਕਰਾਂ, ਮੈਂ ਤੈਨੂੰ ਆਪਣੇ ਗਲ ਨਾਲ ਲਾਵਾਂ, ਮੈਂ ਤੇਰੇ ਤੋਂ ਬਲਹਾਰ ਜਾਂਦਾ, ਤੇਰੇ ਤੋਂ ਸਦਕੇ ਜਾਂਦਾ ਹਾਂ। ਜਿਸ ਨੇ ਐਸੀ ਮੰਗ ਮੰਗੀ ਹੈ, ਮੇਰੇ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਕਹਿੰਦੇ ਨੇ ਪਿਆਰਿਆ ਜੇ ਚਾਰ ਪਦਾਰਥ ਚਾਹੀਦੇ ਨੇ ਨਾ, ਤੇ ਪ੍ਰਭੂ ਦੇ ਪਿਆਰੇ ਸਤ ਸੰਗਤ ਵਿੱਚ ਆ ਕੇ ਸੇਵਾ ਕਰ, ਤੈਨੂੰ ਚਾਰ ਪਦਾਰਥਾਂ ਦੀ ਪ੍ਰਾਪਤੀ ਹੋ ਜਾਏਗੀ, ਕਿਤੇ ਭਟਕਣ ਦੀ ਲੋੜ ਨਹੀਂ। ਸਾਧ ਜਨਾ ਕੀ ਸੇਵਾ ਲਾਗੈ, ਮਿਲਣਗੇ ਤੈਨੂੰ ਚਾਰ ਪਦਾਰਥ, ਧਰਮ ਅਰਥ ਕਾਮ ਮੋਖ, ਤੈਨੂੰ ਪ੍ਰਾਪਤੀ ਹੋਵੇਗੀ, ਪਰ ਕਿਵੇਂ ਹੋਵੇਗੀ? ਸਾਧ ਜਨਾ ਕੀ ਸੇਵਾ ਲਾਗੈ। ਸਿੱਖੀ ਦੇ ਦੋ ਕਿਨਾਰੇ ਨੇ, ਜਿਵੇਂ ਇੱਕ ਨਦੀ ਚੱਲਦੀ ਹੈ ਨਾ, ਤੇ ਨਦੀ ਦੋ ਕਿਨਾਰਿਆਂ ਦੇ ਦਰਮਿਆਨ ਵਿੱਚ ਚੱਲਦੀ ਹੈ। ਔਰ ਜਿਹੜਾ ਪਾਣੀ ਕਿਨਾਰਿਆਂ ਦੀ ਮਰਿਆਦਾ ਦੇ ਵਿੱਚ ਚੱਲਦਾ, ਖਿਆਲ ਕਰਿਓ ਉਹ ਹੀ ਪਾਣੀ ਇੱਕ ਦਿਨ ਮੰਜ਼ਲੇ ਮਕਸੂਦ 'ਤੇ ਪਹੁੰਚਦਾ। ਪਰ ਜਿਸ ਪਾਣੀ ਨੇ ਉਹ ਛਾਲਾ ਮਾਰ ਕੇ ਇੱਕ ਵੀ ਕਿਨਾਰਾ ਤੋੜ ਕੇ ਆਪਣੇ ਯਤਨਾਂ ਅਨੁਸਾਰ ਚੱਲਣ ਦਾ ਯਤਨ ਕੀਤਾ ਨਾ, ਖਿਆਲ ਕਰਿਓ ਉਹ ਪਾਣੀ ਰੁਕ ਜਾਂਦਾ, ਉਹ ਪਾਣੀ ਸੁੱਕ ਜਾਂਦਾ, ਉਹ ਪਾਣੀ ਇੱਕ ਦਿਨ ਇੰਨਾ ਕੁ ਮਲੀਨ ਹੋ ਜਾਂਦਾ ਕਿ ਕਿਸੇ ਦੇ ਪੀਣ ਦੇ ਯੋਗ ਵੀ ਨਹੀਂ ਰਹਿ ਜਾਂਦਾ। ਪਾਣੀ ਉਹ ਜਿਹੜਾ ਦੋ ਕਿਨਾਰਿਆਂ ਦੀ ਮਰਿਆਦਾ ਨੂੰ ਮੰਨਦਿਆਂ ਹੋਇਆਂ ਦਰਮਿਆਨ ਵਿੱਚ ਚੱਲਦਾ ਹੈ। ਅਤੇ ਸਿੱਖ ਉਹ ਹੈ ਜਿਹੜਾ ਦੋ ਕਿਨਾਰਿਆਂ ਦੇ ਦਰਮਿਆਨ ਵਿੱਚ ਚੱਲਦਾ। ਉਹ ਕਿਨਾਰੇ ਕਿਹੜੇ ਨੇ? ਇੱਕ ਹੈ ਸੇਵਾ ਅਤੇ ਦੂਜਾ ਹੈ ਸਿਮਰਨ। ਸੇਵਾ ਅਤੇ ਸਿਮਰਨ ਇਹ ਸਿੱਖੀ ਦੇ ਦੋ ਕਿਨਾਰੇ ਨੇ। ਅਗਰ ਸਿੱਖ ਇਹਨਾਂ ਦੋ ਕਿਨਾਰਿਆਂ ਦੇ ਦਰਮਿਆਨ ਵਿੱਚ ਚੱਲੇਗਾ ਨਾ, ਤਾਂ ਚੇਤੇ ਰੱਖਿਓ ਮੰਜ਼ਿਲ 'ਤੇ ਪਹੁੰਚ ਜਾਏਗਾ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੈ ਸਦ ਗਾਵੇ। ਕਹਿੰਦੇ ਨੇ ਪਿਆਰਿਆ, ਜੇ ਦੁੱਖ ਮਿਟਾਉਣਾ ਹੀ, ਬੜੀ ਤਰ੍ਹਾਂ ਦੇ ਦੁੱਖ ਨੇ, ਦੁੱਖ ਇੱਕ ਨਹੀਂ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਭੋਲੇ ਵੈਦ ਨਾ ਦਾਰੂ ਲਾਏ। ਮੇਰੇ ਸਾਹਿਬ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇਹਨਾਂ ਦੁੱਖਾਂ ਦਾ ਜ਼ਿਕਰ ਕੀਤਾ। ਪਾਤਸ਼ਾਹ ਜੀ ਕਹਿੰਦੇ ਨੇ ਦੁੱਖ ਨੇ, ਕਹਿੰਦੇ ਨੇ ਇਹਨਾਂ ਦੁੱਖ ਤੋਂ ਜੇ ਨਜਾਤ ਚਾਹੁੰਦਾ ਤੇ ਇੱਕੋ ਹੀ ਤਰੀਕਾ ਹੈ। ਉਹ ਤਰੀਕਾ ਕਿਹੜਾ ਹੈ? ਪਾਤਸ਼ਾਹ ਜੀ ਕਹਿਣ ਲੱਗੇ, ਇਹਨਾਂ ਦੁੱਖਾਂ ਤੋਂ ਨਜਾਤ ਚਾਹੁੰਦਾ ਤੇ ਉਸ ਹਰੀ ਦੇ ਨਾਮ ਦਾ ਸਿਮਰਨ ਕਰਨਾ ਸ਼ੁਰੂ ਕਰ ਦੇ। ਹਰ ਹਰ ਨਾਮ ਹਿਰਦੇ ਸਦ ਗਿਆ, ਹਰ ਵੇਲੇ ਉਸ ਹਰੀ ਦਾ ਨਾਮ, ਉਹਦੀ ਸਿਫਤ ਸਲਾਹ ਕਰ। ਸਰਬ ਰੋਗ ਕਾ ਔਖਦ ਨਾਮ, ਤੇਰੇ ਤਨ ਦੇ ਰੋਗ ਵੀ ਮਿਟ ਜਾਣਗੇ, ਤੇਰੇ ਮਨ ਦੇ ਰੋਗ ਵੀ ਮਿਟ ਜਾਣਗੇ। ਇਹ ਬਾਣੀ ਤੇ ਸਾਰੇ ਰੋਗਾਂ ਦਾ ਇਲਾਜ ਕਰਦੀ ਹੈ। ਪਰ ਸਾਹਿਬ ਜੀ ਕਹਿੰਦੇ ਨੇ, ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਹਉਮੈ ਛੋਰੈ। ਕਹਿੰਦੇ ਨੇ ਜੇ ਇਹ ਚਾਹੁੰਦਾ ਕਿ ਤੇਰੀ ਸੰਸਾਰ ਵਿੱਚ ਸੋਭਾ ਹੋਵੇ, ਤੇ ਇੱਕ ਗੱਲ ਚੇਤੇ ਰੱਖੀ, ਝੂਠ ਦਾ ਪੱਲਾ ਫੜਿਆ ਬਹੁਤਾ ਚਿਰ ਸੋਭਾ ਨਹੀਂ ਹੁੰਦੀ। ਬੜੇ ਬੜੇ ਆਏ ਆਪਣੀ ਸੋਭਾ ਕਰਵਾਉਣ ਵਾਲੇ, ਪਰ ਮਿੱਟੀ ਵਿੱਚ ਮਿਲ ਗਏ। ਜਿਨ੍ਹਾਂ ਨੇ ਸੱਚ ਨੂੰ ਛੱਡ ਕੇ ਕੇਵਲ ਝੂਠ ਦਾ ਪੱਲਾ ਫੜ ਲਿਆ ਨਾ, ਖਿਆਲ ਕਰਿਓ ਉਹਨਾਂ ਦੀ ਸੰਸਾਰ ਵਿੱਚ ਕਦੇ ਸਦੀਵੀ ਸੋਭਾ ਨਹੀਂ ਹੋ ਸਕਦੀ। ਉਹ ਤਾਂ ਇਸ ਤਰ੍ਹਾਂ ਹੀ ਹੋ ਸਕਦਾ ਜਿਵੇਂ ਕਿਸੇ ਪੰਜਾਬੀ ਦੇ ਸ਼ਾਇਰ ਨੇ ਬੜੀ ਸੁੰਦਰ ਬਾਤ ਕਹੀ ਹੈ। ਉਹ ਕਹਿੰਦੇ ਨੇ, ਆਇਆ ਬੁੱਲਾ ਪਾਉਣ ਦਾ, ਚੜਿਆ ਕੱਖ ਆਕਾਸ਼, ਢਹਿੰਦਾ ਢਹਿੰਦਾ ਢਹਿ ਪਿਆ ਕੱਖ ਕੱਖਾਂ ਦੇ ਪਾਸ। ਕਹਿੰਦੇ ਨੇ ਜਿਵੇਂ ਆਉਂਦਾ ਹਵਾ ਦਾ ਬੁੱਲਾ ਤੇ ਕੱਖ ਆਕਾਸ਼ ਵਿੱਚ ਉੱਡ ਕੇ ਚੜ ਜਾਂਦੇ ਨੇ, ਪਰ ਕੀ ਉਹ ਸਦਾ ਟਿੱਕੇ ਰਹਿੰਦੇ ਨੇ? ਥੋੜ੍ਹੇ ਸਮੇਂ ਬਾਅਦ ਫਿਰ ਉੱਥੇ ਧਰਤੀ ਦੇ ਵਿੱਚ ਮਿਲ ਜਾਂਦੇ ਨੇ। ਇਸੇ ਤਰ੍ਹਾਂ ਹੀ ਉਹਨਾਂ ਦੀ ਸਦੀਵੀ ਸੋਭਾ ਹੁੰਦੀ ਇਹ ਸੰਸਾਰ ਵਿੱਚ ਜਿਹੜੇ ਸੱਚ ਦੇ ਨਾਲ ਜੁੜਦੇ ਨੇ, ਕਿਉਂਕਿ ਸੱਚ ਸਦੀਵੀ ਹੈ। ਜਿਹੜਾ ਸੱਚ ਨਾਲ ਜੁੜ ਗਿਆ ਨਾ, ਉਹ ਵੀ ਸਦੀਵੀ ਹੈ, ਉਸ ਨੂੰ ਕਦੇ ਫਿਰ ਕੋਈ ਮਿਟਾ ਨਹੀਂ ਸਕਦਾ। ਪਰ ਲੋੜ ਹੈ ਸੱਚ ਨਾਲ ਜੁੜਨ ਦੀ। ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸ਼ਰਨੀ ਪਰੈ। ਕਹਿੰਦੇ ਨੇ ਜੇ ਜਨਮ ਮਰਨ ਦਾ ਦੁੱਖ ਮਿਟਾਉਣਾ ਚਾਹੁੰਦਾ ਤੇ ਫਿਰ ਗੁਰੂ ਦੀ ਸੰਗਤ ਵਿੱਚ ਆ। ਇੱਥੇ ਆ ਕੇ ਜਨਮ ਮਰਨ ਦਾ ਭਉ ਮਿਟ ਜਾਂਦਾ, ਇੱਥੇ ਆ ਕੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ, ਜਨਮ ਤੇ ਮਰਨ ਕੱਟਿਆ ਜਾਂਦਾ। ਬਾਰ ਬਾਰ ਦਾ ਜਨਮ ਮਰਨ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਕਹਿੰਦੇ ਨੇ ਇੱਥੇ ਹੀ ਮਿਟਦਾ ਸਤਸੰਗਤ ਵਿੱਚ ਆ ਕੇ, ਹੋਰ ਕਿਤੇ ਨਹੀਂ। ਜਿੰਨਾ ਮਰਜ਼ੀ ਭਟਕ ਲਵੇ ਮਨੁੱਖ, ਪਰ ਆਖਿਰਕਾਰ ਗੱਲ ਕਦੋਂ ਬਣੇਗੀ? ਜਦੋਂ ਸਤਸੰਗਤ ਵਿੱਚ ਆਵਾਂਗੇ। ਅਸੀਂ ਪੜ੍ਹਦੇ ਹਾਂ ਨਾ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਕਹਿੰਦੇ ਨੇ ਭਲਿਆ ਕਿਤੇ ਨਾ ਭਟਕੀ, ਸਤ ਸੰਗਤ ਵਿੱਚ ਆ, ਇੱਥੇ ਆ ਕੇ ਗੁਰੂ ਦਾ ਪੱਲਾ ਫੜ ਲੈ, ਤੇਰੀ ਹਰ ਤਰ੍ਹਾਂ ਦੀ ਭਟਕਣਾ ਮਿਟ ਜਾਏਗੀ। ਤੇ ਸਾਹਿਬ ਜੀ ਨੇ ਬੜਾ ਹੀ ਪਿਆਰਾ ਬਚਨ ਕੀਤਾ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ। ਪਰ ਕਹਿੰਦੇ ਨੇ ਜਿਹਦੇ ਅੰਦਰ ਕਿਤੇ ਇਹ ਪਿਆਸ ਪੈਦਾ ਹੋ ਗਈ ਪ੍ਰਭੂ ਦੇ ਦਰਸ਼ਨਾਂ ਦੀ, ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋਂ ਅਣ ਦਿਨ ਨੀਤ, ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਗ ਮੀਤ। ਜਿਹਦੇ ਅੰਦਰ ਇਹ ਪਿਆਸ ਪੈਦਾ ਹੋ ਗਈ, ਸਾਹਿਬ ਜੀ ਕਹਿੰਦੇ ਨੇ ਮੈਂ ਉਹਦੇ ਤੋਂ ਆਪਣਾ ਆਪਾ ਵੀ ਕੁਰਬਾਨ ਕਰਨਾ, ਮੈਂ ਉਹਦੇ ਬਲਹਾਰ ਜਾਂਦਾ, ਮੈਂ ਉਹਦੇ ਤੋਂ ਸਦਕੇ ਜਾਂਦਾ ਹਾਂ ਜਿਹਦੇ ਅੰਦਰ ਇਹ ਪਿਆਸ ਪੈਦਾ ਹੋ ਗਈ। ਤੋ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਅੱਜ ਦੇ ਇਸ ਮੁਬਾਰਕ ਹੁਕਮਨਾਮੇ ਅੰਦਰ ਬਖਸ਼ਿਸ਼ ਕਰ ਰਹੇ ਹਨ,
ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ।
ਹੇ ਪਰਿਪੂਰਨ ਪਰਮਾਤਮਾ, ਕਿਰਪਾ ਕਰ ਕਿਤੇ ਤੇਰੇ ਦਰਸ਼ਨ ਹੋ ਜਾਣ, ਤੇ ਤੇਰੇ ਦਰਸ਼ਨਾਂ ਦੇ ਵਿੱਚੋਂ ਹੀ ਮੈਨੂੰ ਆਨੰਦ ਮਿਲਦਾ, ਤੇਰੇ ਦਰਸ਼ਨਾਂ ਵਿੱਚੋਂ ਹੀ ਮੈਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
ਹਮਰੀ ਬੇਦਨ ਤੂੰ ਜਾਣਤਾ ਸਹਾ, ਆਵਰ ਕਿਆ ਜਾਣੈ ਕੋਏ।
ਹੇ ਪਰਿਪੂਰਨ ਪਰਮਾਤਮਾ, ਤੇਰੇ ਤੋਂ ਬਗੈਰ ਸਾਡੇ ਅੰਦਰ ਦੇ ਦੁੱਖ ਨੂੰ, ਸਾਡੇ ਅੰਦਰ ਦੀ ਪੀੜਾ ਨੂੰ ਹੋਰ ਕੋਈ ਵੀ ਨਹੀਂ ਜਾਣ ਸਕਦਾ, ਕੇਵਲ ਤੂੰ ਜਾਣਦਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਹੇ ਪਰਮਾਤਮਾ, ਤੇਰੇ ਤੋਂ ਬਿਨਾਂ ਸਾਡੇ ਅੰਦਰ ਦੀ ਪੀੜਾ ਨੂੰ ਕੋਈ ਨਹੀਂ ਜਾਣ ਸਕਦਾ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਹਮਰੀ ਬੇਦਨ ਤੂੰ ਜਾਣਤਾ ਸ਼ਾਹ, ਅਵਰ ਕਿਆ ਜਾਣੈ ਕੋਈ, ਹੋਰ ਕੋਈ ਕੀ ਜਾਣ ਸਕਦਾ, ਕਿਸੇ ਨੂੰ ਕੀ ਅੰਦਾਜ਼ਾ। ਇਹ ਕੇਵਲ ਪਰਿਪੂਰਨ ਪਰਮਾਤਮਾ ਜਿਹੜਾ ਅੰਦਰ ਦੀ ਜਾਣਨ ਵਾਲਾ ਹੈ, ਉਹ ਹੀ ਇਸ ਪੀੜਾ ਨੂੰ ਸਮਝ ਸਕਦਾ ਹੈ।
ਰਹਾਓ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ।
ਸਾਚਾ ਤੋਂ ਭਾਵ ਹੈ ਕਿ ਸਦਾ ਰਹਿਣ ਵਾਲਾ, ਸਦਾ ਥਿਰ ਰਹਿਣ ਵਾਲਾ। ਵੇਖੋ ਇਹ ਸੰਸਾਰ ਇਹ ਸਦਾ ਥਿਰ ਨਹੀਂ, ਇਹ ਅੱਜ ਹੈ ਕੱਲ ਨਹੀਂ ਹੋਵੇਗਾ। ਸੂਰਜ ਚੰਦ ਤਾਰੇ ਸਿਆਰੇ ਜੋ ਕੁਝ ਵੀ ਨਜ਼ਰ ਆ ਰਿਹਾ ਨਾ, ਇੱਕ ਦਿਨ ਮਿਟ ਜਾਣਗੇ। ਕੇਵਲ ਉਹ ਪਰਿਪੂਰਨ ਪਰਮਾਤਮਾ ਹੀ ਹੈ ਜਿਹੜਾ ਸਦੀਵੀ ਰਹਿਣ ਵਾਲਾ ਹੈ, ਔਰ ਉਸ ਦਾ ਜੋ ਕੀਤਾ ਹੈ ਨਾ ਉਹ ਵੀ ਅਟਲ ਹੈ। ਖਿਆਲ ਕਰਿਓ, ਜਿਸ ਚੀਜ਼ ਨੂੰ ਸਮੇਂ ਨੇ ਬਣਾਇਆ, ਸਮੇਂ ਵਿੱਚ ਬਣੀ ਹੈ ਨਾ, ਸਮਾਂ ਇੱਕ ਦਿਨ ਉਸ ਨੂੰ ਮਿਟਾ ਦਿੰਦਾ ਹੈ। ਉਹ ਪਰਿਪੂਰਨ ਪਰਮਾਤਮਾ ਸਮੇਂ ਵਿੱਚ ਨਹੀਂ ਆਉਂਦਾ, ਇਸੇ ਕਰਕੇ ਉਸ ਪਰਮਾਤਮਾ ਨੂੰ ਕਹਿੰਦੇ ਨੇ ਅਕਾਲ ਮੂਰਤ। ਕਾਲ ਕਹਿੰਦੇ ਨੇ ਸਮੇਂ ਨੂੰ, ਅਤੇ ਅਕਾਲ ਜਿਹੜਾ ਸਮੇਂ ਵਿੱਚ ਨਹੀਂ ਆਉਂਦਾ, ਅਕਾਲ ਮੂਰਤ। ਉਸ ਪਰਮਾਤਮਾ ਨੂੰ ਸਮੇਂ ਨੇ ਨਹੀਂ ਬਣਾਇਆ, ਉਸ ਪਰਮਾਤਮਾ ਨੇ ਸਮੇਂ ਨੂੰ ਬਣਾਇਆ ਹੈ, ਉਸ ਮਾਲਕ ਨੇ ਸਮੇਂ ਨੂੰ ਬਣਾਇਆ। ਇਸ ਕਰਕੇ ਉਹ ਪਰਮਾਤਮਾ ਸਦੀਵੀ ਰਹਿਣ ਵਾਲਾ ਹੈ। ਔਰ ਸਾਹਿਬ ਜੀ ਕਹਿੰਦੇ ਨੇ ਸਾਚਾ ਸਾਹਿਬ ਸੱਚ ਤੂੰ ਮੇਰੇ ਸ਼ਾਹ, ਕਹਿੰਦੇ ਨੇ ਪਰਮਾਤਮਾ ਤੂੰ ਸਦੀਵੀ ਰਹਿਣ ਵਾਲਾ, ਤੂੰ ਸੱਚਾ ਹੈ, ਔਰ ਤੇਰਾ ਕੀਆ ਸੱਚ ਸਭ ਹੋਏ। ਕਹਿੰਦੇ ਨੇ ਕਿ ਜੋ ਤੂੰ ਕੀਤਾ ਤੇਰਾ ਕੀਤਾ ਅਟਲ ਹੈ, ਉਸ ਨੂੰ ਕਦੇ ਕੋਈ ਝੁਠਲਾ ਨਹੀਂ ਸਕਦਾ। ਜੋ ਵੀ ਤੂੰ ਕੀਤਾ ਉਹ ਸੱਚ ਹੈ। ਤੋ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਤੂੰ ਆਪ ਸੱਚ ਹੈ ਤੇ ਤੇਰਾ ਕੀਤਾ ਹੋਇਆ ਵੀ ਸੱਚ ਹੈ। ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ,
ਝੂਠਾ ਕਿਸ ਕੋ ਆਖੀਐ ਸਹਾ, ਦੂਜਾ ਨਾਹੀ ਕੋਏ।
ਹੇ ਪਰਿਪੂਰਨ ਪਰਮਾਤਮਾ, ਤੇਰੇ ਬਰਾਬਰ ਦਾ ਦੂਜਾ ਹੈ ਹੀ ਕੋਈ ਨਹੀਂ, ਤੇਰੇ ਵਰਗਾ ਦੂਸਰਾ ਹੈ ਹੀ ਕੋਈ ਨਹੀਂ, ਤੇ ਝੂਠਾ ਕਿਸ ਨੂੰ ਆਖਿਆ ਜਾਏ। ਉਹ ਤਾਂ ਹੈ ਨਾ ਕਿ ਜੇ ਦੋ ਹੋਣ ਤੇ ਇੱਕ ਸੱਚਾ ਹੈ ਤੇ ਇੱਕ ਝੂਠਾ, ਪਰ ਪਰਮਾਤਮਾ ਤੇਰੇ ਵਰਗਾ ਦੂਜਾ ਕੋਈ ਵੀ ਨਹੀਂ ਹੈ। ਤੂੰ ਸੱਚ ਹੈ, ਤੂੰ ਸਦੀਵੀ ਰਹਿਣ ਵਾਲਾ, ਇਹ ਗੱਲ ਵੱਖਰੀ ਹੈ ਕਿ ਕਈ ਆਪਣੇ ਆਪ ਨੂੰ ਭਗਵਾਨ ਅਖਵਾਈ ਜਾਣ, ਆਪਣੇ ਆਪ ਨੂੰ ਰੱਬ ਅਖਵਾਈ ਜਾਣ। ਬੜੇ ਬੜੇ ਆਏ ਅਖਵਾਉਣ ਵਾਲੇ, ਥੋੜ੍ਹੇ ਸਮੇਂ ਲਈ ਆਏ, ਮਿਟ ਗਏ, ਪਰ ਕੇਵਲ ਉਹ ਪਰਿਪੂਰਨ ਪਰਮਾਤਮਾ ਉਹ ਸਦੀਵੀ ਰਹਿਣ ਵਾਲਾ। ਪਾਤਸ਼ਾਹ ਜੀ ਕਹਿੰਦੇ ਨੇ ਕਿ ਝੂਠਾ ਕਿਸ ਨੂੰ ਆਖੀਏ, ਹੋਰ ਕੋਈ ਹੈ ਹੀ ਨਹੀਂ ਹੈ ਜਦੋਂ ਤੂੰ ਇਕੱਲਾ ਹੀ ਹੈ। ਇਸੇ ਕਰਕੇ ਸਾਹਿਬ ਨੇ ਕਿਹਾ ਇੱਕ ਓਅੰਕਾਰ, ਉਹ ਪਰਮਾਤਮਾ ਇੱਕੋ ਹੀ ਹੈ, ਉਹਦੇ ਵਰਗਾ ਦੂਜਾ ਹੈ ਹੀ ਕੋਈ ਨਹੀਂ। ਇਸ ਕਰਕੇ ਕਿਸੇ ਨੂੰ ਝੂਠਾ ਨਹੀਂ ਕਿਹਾ ਜਾ ਸਕਦਾ।
ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਜਹੇ ਧਿਆਵਹੇ ਦਿਨ ਰਾਤ।
ਹੇ ਪਰਿਪੂਰਨ ਪਰਮਾਤਮਾ, ਸਾਰਿਆਂ ਦੇ ਵਿੱਚ ਤੂੰ ਆਪ ਵਸਿਆ ਹੋਇਆ, ਕੀੜੀ ਤੋਂ ਲੈ ਕੇ ਹਾਥੀ ਤੱਕ ਹਰੇਕ ਵਿੱਚ ਉਸ ਪਰਮਾਤਮਾ ਦਾ ਹੀ ਵਾਸਾ ਹੈ, ਹਰੇਕ ਜ਼ਰੇ ਵਿੱਚ ਉਸ ਮਾਲਕ ਦਾ ਵਾਸਾ ਹੈ। ਖਿਆਲ ਕਰਿਓ, ਇਸੇ ਕਰਕੇ ਉਹ ਇੱਕ ਐਸਾ ਕਰਤਾ ਹੈ ਜਿਹਨੂੰ ਕਰਤਾ ਪੁਰਖ ਕਹਿੰਦੇ ਨੇ, ਜੋ ਸਾਰੇ ਥਾਵਾਂ 'ਤੇ ਪੂਰਿਆ ਹੋਇਆ। ਧਰਤੀ 'ਤੇ ਵੀ ਵੇਖਦੇ ਹਾਂ ਕਿ ਲੋਕ ਕਿਰਤ ਕਰਦੇ ਨੇ, ਪਰ ਉਹਨਾਂ ਦੀ ਕਿਰਤ ਕਿਤੇ ਹੋਰ ਹੁੰਦੀ ਹੈ, ਆਪ ਕਰਤਾ ਕਿਤੇ ਹੋਰ ਹੈ ਅਤੇ ਕਿਰਤ ਕਿਤੇ ਹੋਰ ਹੈ। ਇੱਕ ਮਨੁੱਖ ਭਾਂਡੇ ਬਣਾਉਂਦਾ, ਭਾਂਡੇ ਬਣਾਉਣ ਵਾਲਾ ਕਿਤੇ ਹੋਰ ਹੈ, ਭਾਂਡੇ ਕਿਤੇ ਹੋਰ ਵਿਕ ਰਹੇ ਨੇ। ਸੁਨਿਆਰ ਨੇ ਗਹਿਣੇ ਬਣਾਏ ਨੇ, ਗਹਿਣੇ ਬਣਾਉਣ ਵਾਲਾ ਕਿਤੇ ਹੋਰ ਬੈਠਾ ਹੈ, ਗਹਿਣੇ ਕਿਤੇ ਹੋਰ ਨੇ। ਕਣਕ ਬੀਜਣ ਵਾਲਾ ਕਿਤੇ ਹੋਰ ਹੈ ਅਤੇ ਕਣਕ ਕਿਤੇ ਹੋਰ ਹੈ। ਖਿਆਲ ਕਰਿਓ, ਪਰ ਉਹ ਪਰਿਪੂਰਨ ਪਰਮਾਤਮਾ ਇੱਕ ਐਸਾ ਹੈ, ਜੋ ਵੀ ਉਸਨੇ ਬਣਾਇਆ ਨਾ, ਉਹਦੇ ਤੋਂ ਵੱਖ ਹੋਇਆ ਹੀ ਨਹੀਂ, ਉਹਦੇ ਵਿੱਚ ਆਪ ਵਸਿਆ ਹੋਇਆ ਹੈ। ਹਰੇਕ ਕਣ ਵਿੱਚ, ਹਰੇਕ ਜੀਵ ਵਿੱਚ ਉਸ ਦਾ ਵਾਸਾ ਹੈ। ਤੋ ਮੇਰੇ ਸਾਹਿਬ ਜੀ ਇੱਥੇ ਇਹ ਬਖਸ਼ਿਸ਼ ਕਰ ਰਹੇ ਨੇ ਕਿ ਸਭਨਾ ਵਿੱਚ ਤੂੰ ਵਰਤਦਾ ਸ਼ਾਹ, ਸਭ ਤੁਝੇ ਧਿਆਵੇਂ ਦਿਨ ਰਾਤ। ਹੇ ਪਰਿਪੂਰਨ ਪਰਮਾਤਮਾ, ਸਾਰੇ ਤੇਰੀ ਆਰਾਧਨਾ ਕਰਦੇ ਨੇ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸਾਰਿਆਂ ਨੂੰ ਦਾਤਾਂ ਦੇਣ ਵਾਲਾ ਉਹ ਇੱਕੋ ਹੀ ਪਰਿਪੂਰਨ ਪਰਮਾਤਮਾ ਹੈ। ਖਿਆਲ ਕਰਿਓ, ਜਿਹੜਾ ਉਸ ਦਾਤੇ ਦੇ ਨਾਲ ਜੁੜ ਗਿਆ ਨਾ, ਉਹ ਵੀ ਦਾਤਾ ਬਣ ਜਾਂਦਾ ਹੈ। ਪਰ ਉਸ ਦੀ ਪਹਿਚਾਣ ਕੀ ਹੈ? ਜਿਹੜਾ ਉਸ ਦਾਤੇ ਦੇ ਨਾਲ ਜੁੜ ਗਿਆ, ਉਸ ਨੂੰ ਦੂਜੇ ਨੂੰ ਸੁੱਖ ਦੇ ਕੇ ਆਪ ਖੁਸ਼ ਹੁੰਦਾ ਹੈ। ਜਿਹੜਾ ਉਸ ਦਾਤੇ ਦੇ ਨਾਲ ਜੁੜ ਗਿਆ ਨਾ, ਉਹ ਦੂਜੇ ਦੀ ਸਹਾਇਤਾ ਕਰਕੇ ਆਪ ਉਸਨੂੰ ਪ੍ਰਸੰਨਤਾ ਮਿਲਦੀ ਹੈ। ਪਰ ਉਹ ਲੈਂਦਾ ਕਿੱਥੋਂ ਹੈ? ਉਹ ਵੀ ਦਾਤਾਂ ਉਸ ਮਾਲਕ ਕੋਲੇ ਲੈਂਦਾ ਜਿਹੜਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ। ਬਹੁਤੀ ਵਾਰੀ ਐਸਾ ਹੁੰਦਾ ਕਿ ਮਨੁੱਖ ਦਾਤਾਂ 'ਤੇ ਲੈ ਲੈਂਦਾ ਪਰ ਦਾਤੇ ਨੂੰ ਭੁੱਲ ਜਾਂਦਾ। ਦਾਤ ਪਿਆਰੀ ਵਿਸਰਿਆ ਦਤਾਰਾ, ਦਾਤ ਮਿਲ ਗਈ ਤੇ ਦਾਤਾ ਭੁੱਲ ਗਿਆ। ਜਿਨ੍ਹਾਂ ਨੇ ਬੜੀ ਬੜੀ ਆਰਾਧਨਾ ਕਰਕੇ ਤੇ ਲੰਬੀ ਆਰਜਾ ਦੀ ਦਾਤ ਲੈ ਲਈ ਨਾ, ਉਹ ਵੀ ਇੱਕ ਦਿਨ ਦਾਤੇ ਨੂੰ ਭੁੱਲ ਗਏ ਤੇ ਹੰਕਾਰੀ ਹੋ ਗਏ। ਉਹਨਾਂ ਨੇ ਵੀ ਐਲਾਨੀਆਂ ਕਹਿ ਦਿੱਤਾ ਕਿ ਜਲੇ ਹਰਨਾਕਸ਼, ਥਲੇ ਹਰਨਾਕਸ਼, ਇਹਾਂ ਹਰਨਾਕਸ਼, ਉਹਾਂ ਹਰਨਾਕਸ਼। ਇਹ ਭੁੱਲ ਗਏ ਕਿ ਇਹ ਪ੍ਰਾਪਤੀ ਕਿੱਥੋਂ ਹੋਈ। ਦਾਤਾਂ ਦੇਣ ਵਾਲਾ ਦਾਤਾ ਇੱਕੋ ਹੀ ਹੈ, ਔਰ ਜਿਹੜਾ ਸਾਰਿਆਂ ਨੂੰ ਦਿੰਦਾ, ਮਾਫ਼ ਕਰਿਓ, ਉਹ ਇਹ ਨਹੀਂ ਜੇ ਵੇਖਦਾ ਕਿ ਜਿਹੜੇ ਮੇਰਾ ਨਾਂ ਲੈਂਦੇ ਨੇ ਮੈਂ ਉਹਨਾਂ ਨੂੰ ਦੇਣਾ, ਦੂਜਿਆਂ ਨੂੰ ਨਹੀਂ ਦੇਣਾ। ਉਹਦਾ ਸੁਭਾਅ ਹੀ ਨਹੀਂ, ਉਹਦਾ ਬਿਰਧ ਨਹੀਂ ਐਸਾ, ਉਹ ਸਭ ਨੂੰ ਦਿੰਦਾ। ਉਹ ਭਲਿਆਂ ਨੂੰ ਵੀ ਦਿੰਦਾ, ਉਹ ਬੁਰਿਆਂ ਨੂੰ ਵੀ ਦਿੰਦਾ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਦੀਨ ਦਿਆਲ ਦਇਆ ਨਿਧ, ਨਿਧ ਕਹਿੰਦੇ ਨੇ ਖਜ਼ਾਨੇ ਨੂੰ, ਕਹਿੰਦੇ ਨੇ ਉਹ ਪਰਮਾਤਮਾ ਅਤੇ ਦਇਆ ਦਾ ਖਜ਼ਾਨਾ ਹੈ। ਦੀਨ ਦਿਆਲ ਦਇਆ ਨਿਧ, ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ। ਕਹਿੰਦੇ ਨੇ ਉਹ ਦੋਖ ਵੇਖਦਾ ਵੀ ਏ, ਸਾਡੇ ਔਗਣ ਵੇਖਦਾ ਵੀ ਏ, ਪਰ ਏਡਾ ਦਿਆਲੂ ਹੈ ਉਹ, ਤੇ ਦਾਤਾ ਐਸਾ, ਉਹ ਸਾਰਿਆਂ ਨੂੰ ਦੇਈ ਜਾਂਦਾ, ਸਭ ਦੀਆਂ ਝੋਲੀਆਂ ਭਰਦਾ, ਚੰਗਿਆਂ ਨੂੰ ਵੀ ਦਿੰਦਾ, ਮਾੜਿਆਂ ਨੂੰ ਵੀ ਦਿੰਦਾ, ਸਭ ਦੀਆਂ ਝੋਲੀਆਂ ਭਰਦਾ। ਤੋ ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਸਾਰਿਆਂ ਦਾ ਦਾਤਾ ਇੱਕੋ ਹੀ ਹੈ, ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਣ ਹਾਰ, ਦਿੰਦੇ ਤੋਟ ਨਾ ਆਵੀ, ਅਗੰਤ ਭਰੇ ਭੰਡਾਰ। ਸਾਹਿਬ ਜੀ ਕਹਿੰਦੇ ਨੇ ਏਡਾ ਵੱਡਾ ਦਾਤਾ, ਉਹਦਾ ਭੰਡਾਰਾ ਕਦੇ ਨਹੀਂ ਮੁੱਕਦਾ, ਹਰ ਵੇਲੇ ਉਹਦੇ ਭੰਡਾਰੇ ਭਰੇ ਹੀ ਰਹਿੰਦੇ ਨੇ। ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗੰਤਰ ਖਾਹੀ ਖਾਏ। ਕਹਿੰਦੇ ਨੇ ਲੈਣ ਵਾਲੇ ਤੇ ਭਾਵੇਂ ਥੱਕ ਜਾਣ, ਪਰ ਉਹ ਦੇਣ ਵਾਲਾ ਕਦੇ ਨਹੀਂ ਥੱਕਦਾ, ਏਡਾ ਵੱਡਾ ਦਾਤਾ। ਫਿਰ ਮਾਫ਼ ਕਰਿਓ, ਕੋਈ ਬੰਦਾ ਕਿਸੇ ਨੂੰ ਦੇਵੇਗਾ ਨਾ, ਤੇ ਬੰਦਾ ਤੇ ਦੇ ਕੇ ਜਿਤਾਉਂਦਾ ਵੀ ਇੱਕ ਮੈਂ ਤੈਨੂੰ ਦਿੱਤਾ, ਨਿਹਰਾ ਜਿਤਾਉਂਦਾ ਹੀ ਨਹੀਂ, ਪਛਤਾਉਂਦਾ ਵੀ ਇੱਕ ਮੈਂ ਐਵੇਂ ਹੀ ਦੇ ਬੈਠਾ। ਕਈ ਵਾਰੀ ਤੁਸੀਂ ਵੇਖਿਆ ਹੋਵੇਗਾ ਕਿ ਮਨੁੱਖ ਫਿਰ ਪਛਤਾਵਾ ਕਰਦਾ ਕਿ ਜੇ ਮੈਂ ਇਹਦੀ ਮਦਦ ਨਾ ਕਰਦਾ ਤੇ ਇਹਨੇ ਇਸ ਮੰਜ਼ਿਲ ਤੇ ਅੱਜ ਨਹੀਂ ਸੀ ਪਹੁੰਚਣਾ, ਮੈਂ ਤੇ ਐਵੇਂ ਹੀ ਇਹਨੂੰ ਦੇ ਬੈਠਾ। ਤੇ ਫਿਰ ਇਹ ਵੀ ਸੋਚਦਾ ਕਿ ਜੇ ਮੈਂ ਹੁਣ ਦਿੱਤਾ ਤੇ ਇਹ ਮੈਨੂੰ ਕੀ ਦੇਵੇਗਾ, ਅੰਦਰ ਇੱਕ ਤਮਾ ਹੈ। ਸਾਹਿਬ ਜੀ ਕਹਿੰਦੇ ਨੇ, ਜੇ ਕੋ ਏਕ ਕਰੇ ਚੰਗਿਆਈ, ਮਨ ਚਿਤ ਬਹੁਤ ਵਫਾਵੈ, ਏਤੇ ਗੁਣ ਏਤੀਆਂ ਚੰਗਿਆਈਆਂ, ਦੇ ਨਾ ਪਛੋਤਾਵੈ। ਉਹ ਐਸਾ ਦਾਤਾ ਕਦੇ ਦੇ ਕੇ ਪਛਤਾਵਾ ਨਹੀਂ ਕਰਦਾ, ਕਦੇ ਪਛਤਾਵਾ ਨਹੀਂ ਕਰਦਾ ਕਿ ਮੈਂ ਦਿੱਤਾ ਨਹੀਂ। ਮਨੁੱਖ ਦਾ ਸੁਭਾਅ ਹੈ ਕਿ ਮਨੁੱਖ ਦੇ ਕੇ ਪਛਤਾਵਾ ਕਰੇਗਾ, ਫਿਰ ਤਮਾ ਵੀ ਰੱਖਦਾ ਕਿ ਜੇ ਮੈਂ ਦਿੱਤਾ ਤੇ ਇਹ ਕੀ ਦੇਵੇਗਾ। ਪਰ ਮੇਰੇ ਸਾਹਿਬ ਜੀ ਕਹਿੰਦੇ ਨੇ, ਬਹੁਤਾ ਕਰਮ ਲਿਖਿਆ ਨਾ ਜਾਏ। ਇੰਨੀ ਕੋ ਕਿਰਪਾ ਕਰਦਾ ਕਿ ਜੇ ਕੋਈ ਕਾਗਜ਼ ਪੈਨ ਲੈ ਕੇ ਆਖੇ ਨਾ ਕਿ ਮੈਂ ਲਿਖ ਲਵਾਂ, ਕਹਿੰਦੇ ਨੇ ਲਿਖਿਆ ਨਹੀਂ ਜਾ ਸਕਦਾ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਤਿਲ ਜਿੰਨੀ ਕਦੇ ਤਮਾ ਵੀ ਨਹੀਂ ਰੱਖਦਾ, ਏਡਾ ਵੱਡਾ ਦਾਤਾ, ਕਦੇ ਇਹ ਨਹੀਂ ਆਖਦਾ ਕਿ ਜੇ ਮੈਂ ਇਹਨੂੰ ਦਿੱਤਾ ਤੇ ਇਹ ਮੈਨੂੰ ਕੀ ਦੇਵੇਗਾ। ਕਹਿੰਦੇ ਨੇ ਇੱਕ ਫਕੀਰ ਓਨੀ ਦੇਰ ਪ੍ਰਸ਼ਾਦਾ ਨਹੀਂ ਸੀ ਛਕਦਾ ਜਿੰਨੀ ਦੇਰ ਕੋਈ ਹੋਰ ਕਿਸੇ ਨੂੰ ਛਕਾ ਨਾ ਲਵੇ। ਤੇ ਇੱਕ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠਾ ਰਿਹਾ, ਕੋਈ ਪ੍ਰਸ਼ਾਦਾ ਛਕਣ ਵਾਲਾ ਨਹੀਂ ਆਇਆ। ਸ਼ਾਮ ਦਾ ਵੇਲਾ ਹੋਇਆ ਤੇ ਇੱਕ ਮਨੁੱਖ ਤੁਰਿਆ ਆਉਂਦਾ, ਉਸਨੇ ਆ ਕੇ ਕਿਹਾ, ਫਕੀਰ ਸਾਈਂ ਕੁਝ ਛਕਣ ਲਈ ਹੈ? ਕਹਿਣ ਲੱਗਾ, ਆ ਭਲਿਆ, ਮੈਂ ਤੇ ਸਵੇਰ ਦਾ ਤੇਰੇ ਇੰਤਜ਼ਾਰ ਵਿੱਚ ਬੈਠਾ। ਛੇਤੀ ਨਾਲ ਅੰਦਰ ਗਿਆ, ਥਾਲ ਵਿੱਚ ਪ੍ਰਸ਼ਾਦਾ ਪਰੋਸ ਕੇ ਲਿਆ ਕੇ ਉਸ ਮਨੁੱਖ ਦੇ ਅੱਗੇ ਰੱਖਿਆ। ਜਦੋਂ ਛਕਣ ਲੱਗਿਆ, ਉਸਨੇ ਭੋਜਨ ਦਾ ਇੱਕ ਨਿਵਾਲਾ ਤੋੜਿਆ ਤੇ ਫਕੀਰ ਨੇ ਬਾਹੂ ਫੜ ਲਿਆ। ਕਹਿਣ ਲੱਗਾ, ਮਿੱਤਰਾ ਰੁਕ ਜਾ, ਤੂੰ ਕਿਤੇ ਕਾਫਰ ਤੇ ਨਹੀਂ? ਤੂੰ ਖੁਦਾ ਦਾ ਸ਼ੁਕਰਾਨਾ ਹੀ ਨਹੀਂ ਕੀਤਾ? ਉਹ ਕਹਿਣ ਲੱਗਾ ਕਿ ਖੁਦਾ ਦਾ ਸ਼ੁਕਰਾਨਾ ਤੇ ਨਾ ਅੱਜ ਤੱਕ ਕੀਤਾ ਤੇ ਨਾ ਕਰਨਾ। ਜੇ ਉਸਨੇ ਦੇਣਾ ਹੁੰਦਾ ਤੇ ਮੇਰੇ ਦਰਵਾਜ਼ੇ ਤੇ ਮੈਨੂੰ ਭੇਜ ਦਿੰਦਾ, ਤੇਰੇ ਬੂਹੇ ਤੇ ਕਿਉਂ ਆਉਣਾ ਪਿਆ? ਤੇਰਾ ਕਹੇ ਤੇ ਹਜ਼ਾਰ ਵਾਰ ਕਰਾਂਗਾ, ਪਰ ਮੈਂ ਖੁਦਾ ਦਾ ਸ਼ੁਕਰਾਨਾ ਨਾ ਕੀਤਾ ਨਾ ਕਰਨਾ। ਇਸ ਫਕੀਰ ਨੂੰ ਗੁੱਸਾ ਆਇਆ, ਇਸਨੇ ਥਾਲ ਚੁੱਕਿਆ ਤੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਕਹਿਣ ਲੱਗਾ, ਜੇ ਤੂੰ ਸ਼ੁਕਰਾਨਾ ਨਹੀਂ ਕਰਨਾ, ਤੈਨੂੰ ਪ੍ਰਸ਼ਾਦਾ ਵੀ ਨਹੀਂ ਛਕਾਉਣਾ। ਆ ਫਕੀਰ ਰਾਤ ਸਮੇਂ ਇਬਾਦਤ ਵਿੱਚ ਜੁੜਨ ਲੱਗਾ ਤੇ ਅੱਜ ਜੁੜਨਾ ਨਹੀਂ ਹੁੰਦਾ। ਇਸਨੇ ਦੁਆ ਕੀਤੀ, ਐ ਖੁਦਾ, ਅੱਜ ਤੇਰੇ ਚਰਨਾਂ ਨਾਲ ਜੁੜਨਾ ਕਿਉਂ ਨਹੀਂ ਹੋ ਰਿਹਾ? ਅੱਜ ਤੇਰਾ ਦੀਦਾਰ ਕਿਉਂ ਨਹੀਂ ਹੋ ਰਿਹਾ? ਤੇ ਆਵਾਜ਼ ਆਈ, ਕਹਿਣ ਲੱਗੇ, ਫਕੀਰ, ਤੈਨੂੰ ਹੁਣ ਮੇਰਾ ਦੀਦਾਰ ਨਹੀਂ ਆਉਣਾ। ਖੁਦਾ, ਕਿਉਂ? ਕਹਿਣ ਲੱਗੇ, ਇੰਨਾ ਚਿਰ ਹੋ ਗਿਆ ਤੈਨੂੰ ਇਬਾਦਤ ਕਰਦਿਆਂ, ਤੇਰੇ ਵਿੱਚ ਅਜੇ ਮੇਰੇ ਵਾਲਾ ਇੱਕ ਵੀ ਗੁਣ ਨਹੀਂ ਆਇਆ। ਖੁਦਾ ਮੇਰੇ ਕੋਲ ਕਿਹੜੀ ਗਲਤੀ ਹੋਈ? ਕਹਿਣ ਲੱਗੇ, ਜਿਸ ਮਨੁੱਖ ਨੇ 60 ਸਾਲ ਤੱਕ ਕਦੇ ਮੇਰਾ ਸ਼ੁਕਰ ਨਹੀਂ ਕੀਤਾ, ਮੈਂ ਤੇ ਉਹਨੂੰ ਇੱਕ ਦਿਨ ਵੀ ਭੁੱਖਾ ਨਹੀਂ ਰਹਿਣ ਦਿੱਤਾ, ਤੇ ਤੇਰੇ ਬੂਹੇ ਤੇ ਅੱਜ ਆਇਆ ਤੇ ਤੂੰ ਭੁੱਖਾ ਮੋੜ ਦਿੱਤਾ, ਤੈਨੂੰ ਦੀਦਾਰ ਨਹੀਂ ਆਉਣਾ। ਉਹ ਤੇ ਐਸਾ ਦਾਤਾ ਹੈ ਜਿਹੜਾ ਭਲਿਆਂ ਨੂੰ ਵੀ ਦਿੰਦਾ, ਬੁਰਿਆਂ ਨੂੰ ਵੀ ਦਿੰਦਾ, ਔਰ ਸਾਰੇ ਉਸ ਮਾਲਕ ਨੂੰ ਯਾਦ ਕਰਦੇ ਨੇ, ਸਾਰੇ ਉਸ ਨੂੰ ਧਿਆਉਂਦੇ ਹਨ।
ਸਭ ਤੁਝੀ ਥਾ ਉਹ ਮੰਗਦੇ ਮੇਰੇ ਸਾਹਾ, ਤੂੰ ਸਭਨਾ ਕਰੇ ਇੱਕ ਦਾਤ।
ਹੇ ਪਰਮਾਤਮਾ, ਸਾਰੇ ਤੇਰੇ ਦਰ ਤੋਂ ਹੀ ਮੰਗਦੇ ਨੇ, ਸਾਰੇ ਤੇਰੇ ਦਰ ਦੇ ਮੰਗਦੇ ਨੇ, ਤੇ ਤੂੰ ਇੱਕੋ ਹੀ ਹੈ ਜਿਹੜਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ। ਕਹਿੰਦੇ ਨੇ, ਇੱਕ ਵਾਰੀ ਨਾ ਇੱਕ ਰਾਜੇ ਦੇ ਦਰਬਾਰ ਵਿੱਚ ਕੋਈ ਫਕੀਰ ਚਲਾ ਗਿਆ, ਤੇ ਕੀ ਵੇਖਿਆ ਕਿ ਰਾਜਾ ਅੱਗੇ ਦੁਆ ਕਰ ਰਿਹਾ। ਕਾਫੀ ਸਮਾਂ ਫਕੀਰ ਖੜਾ ਰਿਹਾ ਤੇ ਰਾਜਾ ਦੁਆ ਕਰਦਾ ਰਿਹਾ। ਜਦੋਂ ਇਹ ਵਾਪਸ ਦੁਆ ਕਰਦਾ ਰਿਹਾ ਤੇ ਫਕੀਰ ਨੇ ਕੁਝ ਸਮਾਂ ਇੰਤਜ਼ਾਰ ਕੀਤੀ ਤੇ ਵਾਪਸ ਮੁੜ ਪਿਆ। ਜਦੋਂ ਵਾਪਸ ਮੁੜਿਆ ਤੇ ਉਨੀ ਦੇਰ ਨੂੰ ਰਾਜੇ ਨੇ ਵੀ ਦੁਆ ਕਰ ਲਈ। ਕੀ ਵੇਖਦਾ ਕਿ ਫਕੀਰ ਵਾਪਸ ਜਾ ਰਿਹਾ, ਆਵਾਜ਼ ਮਾਰੀ, ਫਕੀਰ ਸਾਈਂ ਤੂੰ ਵਾਪਸ ਕਿਉਂ ਚਲਾ ਗਿਆ, ਦੱਸ ਤੇਰੀ ਕੀ ਜ਼ਰੂਰਤ ਹੈ, ਤੂੰ ਕਿਵੇਂ ਆਇਆ ਸੈਂ, ਤੂੰ ਕੀ ਕਰਨ ਵਾਸਤੇ ਆਇਆ ਸੈਂ? ਕਹਿਣ ਲੱਗਾ, ਰਾਜਨ, ਜਿਸ ਮਕਸਦ ਲਈ ਆਇਆ ਸਾਂ ਨਾ, ਉਹ ਮਕਸਦ ਤੇ ਪੂਰਾ ਨਹੀਂ ਹੋਇਆ, ਪਰ ਅੱਜ ਇੱਕ ਸੋਝੀ ਮਿਲ ਗਈ। ਉਹ ਕਹਿਣ ਲੱਗਾ, ਸੋਝੀ ਕਿਹੜੀ? ਕਹਿਣ ਲੱਗਾ, ਤੇਰੇ ਕੋਲ ਆਇਆ ਸਾਂ ਆਪਣੀ ਕਿਸੇ ਜ਼ਰੂਰਤ ਵਾਸਤੇ, ਤੇ ਸੋਝੀ ਇਹ ਮਿਲ ਗਈ ਕਿ ਇੱਕ ਮੰਗਤਾ ਮੰਗਤੇ ਨੂੰ ਕੀ ਦੇ ਸਕਦਾ, ਇੱਕ ਭਿਖਾਰੀ ਭਿਖਾਰੀ ਨੂੰ ਕੀ ਦੇ ਸਕਦਾ। ਕਹਿਣ ਲੱਗਾ, ਫਕੀਰ ਸਾਈ ਕਿਉਂ? ਉਸਨੇ ਕਿਹਾ ਕਿ ਮੈਂ ਤੇ ਵੇਖਿਆ ਕਿ ਭਾਵੇਂ ਮੈਂ ਵੀ ਤੇਰੇ ਦਰ ਤੇ ਮੰਗਣ ਆਇਆ ਸਾਂ, ਪਰ ਤੂੰ ਤੇ ਮੇਰੇ ਨਾਲੋਂ ਵੀ ਵੱਡਾ ਮੰਗਤਾ, ਤੇਰੀ ਤੇ ਮੰਗ ਹੀ ਬੜੀ ਲੰਬੀ ਹੈ। ਹੈ ਤੂੰ ਵੀ ਭਿਖਾਰੀ ਹੈ ਤੇ ਮੈਂ ਵੀ ਭਿਖਾਰੀ ਹਾਂ, ਪਰ ਇਹ ਗੱਲ ਵੱਖਰੀ ਹੈ ਕਿ ਜਿੰਨਾ ਵੱਡਾ ਬੰਦਾ ਹੋਵੇ ਨਾ, ਉਹਦੀ ਮੰਗ ਓਨੀ ਵੱਡੀ ਹੁੰਦੀ ਹੈ, ਉਹਦੀਆਂ ਮੰਗਾਂ ਓਨੀਆਂ ਜ਼ਿਆਦਾ ਹੁੰਦੀਆਂ ਨੇ। ਜਿੰਨਾ ਮਨੁੱਖ ਛੋਟਾ ਹੋਵੇਗਾ, ਉਹਦੀ ਮੰਗ ਵੀ ਓਨੀ ਛੋਟੀ ਹੋਵੇਗੀ। ਕਹਿਣ ਲੱਗਾ, ਹੈ ਤੂੰ ਵੀ ਭਿਖਾਰੀ ਹੈ ਤੇ ਮੈਂ ਵੀ ਭਿਖਾਰੀ ਹਾਂ, ਇਸ ਕਰਕੇ ਹੁਣ ਇਸ ਗੱਲ ਦੀ ਸਮਝ ਆ ਗਈ ਕਿ ਮੰਗਤਾ ਮੰਗਤੇ ਨੂੰ ਕੁਝ ਨਹੀਂ ਦੇ ਸਕਦਾ, ਹੁਣ ਮੈਂ ਵੀ ਉਹਦੇ ਕੋਲੋਂ ਮੰਗਾਂਗਾ ਜਿਹਦੇ ਅੱਗੇ ਤੂੰ ਝੋਲੀ ਅੱਡ ਕੇ ਮੰਗ ਰਿਹਾ, ਜਿਹਦੇ ਦਰ ਤੋਂ ਤੂੰ ਮੰਗਣਾ ਨਾ, ਮੈਂ ਵੀ ਹੁਣ ਉਹਦੇ ਅੱਗੇ ਝੋਲੀ ਅੱਡਾਂਗਾ, ਮੈਂ ਕਿਸੇ ਮਨੁੱਖ ਅੱਗੇ ਝੋਲੀ ਨਹੀਂ ਅੱਡਣੀ। ਇਸ ਗੱਲ ਦੀ ਸਮਝ ਪੈ ਗਈ ਹੈ। ਗੁਰੂ ਸਵਾਰਿਓ, ਉਹ ਪਰਿਪੂਰਨ ਪਰਮਾਤਮਾ ਦਾਤਾ ਹੈ, ਸਾਰੇ ਉਹਦੇ ਦਰ ਤੇ ਭਿਖਾਰੀ ਨੇ, ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਸਾਰੇ ਤੈਨੂੰ ਧਿਆਉਂਦੇ ਹਨ, ਤੇ ਤੂੰ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ।
ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾ ਹੈ।
ਇਹਦਾ ਮਤਲਬ ਇਹ ਹੈ ਕਿ ਸਾਹਿਬ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਪਰਿਪੂਰਨ ਪਰਮਾਤਮਾ, ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ, ਭਾਵ ਕਿ ਸਾਰੇ ਜੀਵ ਜੋ ਵੀ ਸੰਸਾਰ ਵਿੱਚ ਨਜ਼ਰ ਆਉਂਦਾ ਨਾ, ਇਹ ਸਾਰੇ ਤੇਰੇ ਹੁਕਮ ਵਿੱਚ ਨੇ, ਤੇਰੇ ਹੁਕਮ ਤੋਂ ਬਾਹਰ ਕੋਈ ਨਹੀਂ ਚੱਲ ਸਕਦਾ, ਕਿਉਂਕਿ ਉਹਦਾ ਹੁਕਮ ਸਾਰੇ ਥਾਵਾਂ ਤੇ ਵਿਆਪਕ ਹੈ। ਇੱਥੋਂ ਤੱਕ ਕਿ ਸੂਰਜ, ਚੰਦ, ਤਾਰੇ, ਸਿਆਰੇ ਸਾਰੇ ਉਹਦੇ ਹੁਕਮ ਵਿੱਚ ਨੇ, ਦਰਿਆ ਉਹਦੇ ਹੁਕਮ ਵਿੱਚ ਚੱਲ ਰਹੇ ਨੇ, ਹਵਾ ਉਹਦੇ ਹੁਕਮ ਵਿੱਚ ਚੱਲ ਰਹੀ ਹੈ, ਹਰੇਕ ਚੀਜ਼ ਉਹਦੇ ਹੁਕਮ ਵਿੱਚ ਹੈ। ਇੱਕ ਬੰਦਾ ਹੀ ਹੈ ਜਿਹੜਾ ਉਹਦੇ ਹੁਕਮ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਦਾ। ਮਨੁੱਖ ਦਾ ਇੱਕ ਸੁਭਾਅ ਹੈ, ਇਹ ਆਪਣੀ ਚਲਾਕੀ, ਆਪਣੇ ਯਤਨਾਂ ਅਨੁਸਾਰ ਨਾ ਉਹਨਾਂ ਕੁ ਹੁਕਮ ਮੰਨਣ ਦਾ ਯਤਨ ਕਰਦਾ ਜਿੰਨੋਂ ਤੱਕ ਇਹਦਾ ਮਨ ਮੰਨ ਜਾਏ, ਅਤੇ ਜਿੱਥੇ ਮਨ ਨਹੀਂ ਨਾ ਮੰਨਦਾ, ਉੱਥੇ ਉਸ ਪਰਮਾਤਮਾ ਦੇ ਹੁਕਮ ਤੋਂ ਵੀ ਇਨਕਾਰੀ ਹੋ ਜਾਂਦਾ ਕਿ ਮੈਂ ਨਹੀਂ ਮੰਨਦਾ, ਭਾਵੇਂ ਕਿ ਉਹਦਾ ਹੁਕਮ ਤੇ ਮੰਨਣਾ ਹੀ ਪੈਣਾ, ਉਹਦੇ ਹੁਕਮ ਤੋਂ ਬਾਹਰ ਕੋਈ ਜਾ ਹੀ ਨਹੀਂ ਸਕਦਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਉਹਦੇ ਹੁਕਮ ਤੋਂ ਬਾਹਰ ਕੋਈ ਜਾ ਹੀ ਨਹੀਂ ਸਕਦਾ। ਮੱਛੀ ਇਹ ਆਖੇ ਕਿ ਮੈਂ ਪਾਣੀ ਨੂੰ ਨਹੀਂ ਮੰਨਦੀ। ਪਰ ਕੌਣ ਦੱਸੇ ਕਿ ਤੇਰੇ ਮੰਨਣ ਜਾਂ ਨਾ ਮੰਨਣ ਨਾਲ ਗੱਲ ਨਹੀਂ ਬਣਨੀ, ਪਤਾ ਤੇ ਉਦਣ ਲੱਗਣਾ ਜਿੱਦਣ ਪਾਣੀ ਦੇ ਵਿੱਚੋਂ ਕੱਢ ਕੇ ਬਾਹਰ ਰੱਖ ਦਿੱਤਾ, ਉਸ ਵੇਲੇ ਸਮਝ ਆਉਂਦੀ ਹੈ। ਪਰ ਸਾਗਰ ਦਾ ਤੇ ਕੋਈ ਕਿਨਾਰਾ ਹੈ, ਨਦੀ ਦਾ ਕਿਨਾਰਾ ਹੋਵੇਗਾ, ਉਹਦੇ ਵਿੱਚੋਂ ਤੇ ਕੋਈ ਕੱਢ ਕੇ ਬਾਹਰ ਰੱਖ ਸਕਦਾ ਹੈ, ਪਰ ਉਸ ਪਰਿਪੂਰਨ ਪਰਮਾਤਮਾ ਦਾ ਤੇ ਕੋਈ ਕਿਨਾਰਾ ਹੀ ਨਹੀਂ ਹੈ। ਤੂੰ ਸਭਣੀ ਥਾਈ ਜਿੱਥੇ ਹੋਂ ਜਾਈ ਸਾਚਾ ਸਿਰਜਣਹਾਰ ਜੀਓ, ਉਹਦਾ ਹੁਕਮ ਸਾਰੇ ਥਾਵਾਂ ਤੇ ਵਰਤ ਰਿਹਾ ਹੈ।
ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਸਭ ਤੋ ਜਹੀ ਮਾਹੇ ਸਮਾਹੇ।
ਹੇ ਪਰਮਾਤਮਾ, ਸਾਰੇ ਜੀਆਂ ਦਾ ਮਾਲਕ ਤੂੰ ਆਪ ਹੈ, ਤੇਰੇ ਸਾਰੇ ਜੀਵ ਨੇ, ਸਾਰਿਆਂ ਦਾ ਤੂੰ ਮਾਲਕ ਆਪ ਹੈ, ਔਰ ਇਸ ਸੰਸਾਰ ਵਿੱਚ ਆਉਂਦੇ ਨੇ ਤੇਰੇ ਹੁਕਮ ਕਰਕੇ। ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਏ, ਉਹਦੇ ਹੁਕਮ ਅਨੁਸਾਰ ਸੰਸਾਰ ਵਿੱਚ ਆਉਂਦੇ ਨੇ ਤੇ ਉਹਦੇ ਹੁਕਮ ਅਨੁਸਾਰ ਹੀ ਉਹਦੇ ਵਿੱਚ ਸਮਾ ਜਾਂਦੇ ਨੇ। ਤੁਸੀਂ ਪੜ੍ਹਦੇ ਹੋ ਨਾ ਸਾਹਿਬ ਦੀ ਬਾਣੀ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤਬ ਦੇ ਅਪਾਰਾ। ਜਬ ਆ ਕਰਖ ਕਰਤ ਹੂੰ ਕਬ ਹੂੰ, ਤੂੰ ਮੈਂ ਮਿਲਤ ਦੇ ਤਰਸਬ ਹੂੰ। ਜਦੋਂ ਉਹ ਆਪਣੀ ਸ਼ਕਤੀ ਨੂੰ ਖਿੱਚਦਾ ਤੇ ਜਿੰਨੇ ਆਕਾਰ ਨੇ ਸਾਰੇ ਉਹਦੇ ਵਿੱਚ ਸਮਾ ਜਾਂਦੇ ਨੇ। ਸੁੰਦਰ ਸੁਗੰਧੀ ਫੁੱਲ ਲੈ ਕੇ ਆਉਂਦਾ, ਇਹ ਸੁਗੰਧੀ ਕਿੱਥੋਂ ਆਈ, ਸੁੰਦਰਤਾ ਕਿੱਥੋਂ ਆਈ, ਉਸ ਪਰਿਪੂਰਨ ਪਰਮਾਤਮਾ ਤੋਂ। ਤੇ ਜਦੋਂ ਫੁੱਲ ਮੁਰਝਾ ਗਿਆ, ਇੱਕ ਦਿਨ ਫਿਰ ਉਹਦੇ ਵਿੱਚ ਹੀ ਸਮਾ ਜਾਂਦੇ। ਇਹ ਜੋਤ ਕਿੱਥੋਂ ਆਈ, ਉਸ ਪਰਮਾਤਮਾ ਤੋਂ, ਤੇ ਪਰਮਾਤਮਾ ਵਿੱਚ ਹੀ ਸਮਾ ਜਾਂਦੀ ਹੈ। ਕਹਿੰਦੇ ਨੇ ਛੋਟਾ ਜਿਹਾ ਬੱਚਾ ਤੇ ਜੋਤ ਲੈ ਕੇ ਆ ਰਿਹਾ ਸੀ, ਅੱਗੋਂ ਇੱਕ ਮਿਲ ਪਿਆ ਫਕੀਰ, ਤੇ ਫਕੀਰ ਨੇ ਪੁੱਛ ਲਿਆ, ਕਹਿਣ ਲੱਗਾ ਬੇਟਾ ਇਹ ਦੱਸ ਜੋਤ ਆਈ ਕਿੱਥੋਂ ਹੈ। ਕਹਿਣ ਲੱਗਾ ਦੱਸ ਜੋਤ ਕਿੱਥੋਂ ਆਈ ਹੈ। ਉਹ ਬੱਚਾ ਬੜਾ ਸਿਆਣਾ ਸੀ, ਉਹਨੇ ਫੂਕ ਮਾਰ ਕੇ ਭਜਾ ਦਿੱਤੀ, ਕਹਿਣ ਲੱਗਾ ਤੂੰ ਦੱਸ ਜੋਤ ਗਈ ਕਿੱਥੇ ਹੈ। ਜਿੱਥੋਂ ਆਈ ਸੀ ਨਾ ਉੱਥੇ ਹੀ ਚਲੀ ਗਈ ਹੈ। ਇਹ ਸੰਸਾਰ ਉਸ ਪਰਮਾਤਮਾ ਤੋਂ ਆਇਆ ਹੈ, ਤੇ ਜਨਮ ਹੋਇਆ, ਸਰੀਰ ਆਕਾਰ ਹੋਂਦ ਵਿੱਚ ਆਏ ਤੇ ਫਿਰ ਉਹਦੇ ਵਿੱਚ ਹੀ ਸਮਾ ਜਾਂਦੇ ਹਨ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝ ਹੈ ਧਿਆਵ ਹੈ ਮੇਰੇ ਸਾਹ।
ਹੇ ਪਰਿਪੂਰਨ ਪਰਮਾਤਮਾ, ਸਾਰਿਆਂ ਦੀ ਆਸ ਤੇਰੇ ਤੇ ਹੈ, ਤੂੰ ਹੀ ਸਭ ਨੂੰ ਦਾਤਾਂ ਦੇਣ ਵਾਲਾ, ਸਾਰਿਆਂ ਦੀ ਆਸ ਤੇਰੇ ਤੇ ਹੈ, ਔਰ ਤੈਨੂੰ ਹੀ ਸਾਰੇ ਧਿਆਉਂਦੇ ਹਨ।
ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ।
ਇੱਕ ਅਰਦਾਸ ਬੇਨਤੀ ਹੈ ਕਿ ਹੇ ਪਰਿਪੂਰਨ ਪਰਮਾਤਮਾ, ਜਿਵੇਂ ਤੈਨੂੰ ਚੰਗਾ ਲੱਗਦਾ। ਵੇਖੋ ਇਹ ਹੈ ਉਹਦੇ ਭਾਣੇ ਵਿੱਚ ਤੇ ਰਜ਼ਾ ਵਿੱਚ ਰਹਿਣ ਦੀ ਪ੍ਰੇਰਣਾ, ਕਿ ਪਰਮਾਤਮਾ ਜਿਵੇਂ ਤੈਨੂੰ ਚੰਗਾ ਲੱਗਦਾ ਨਾ, ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ। ਇਹ ਪਰਮਾਤਮਾ ਜਿਵੇਂ ਤੈਨੂੰ ਚੰਗਾ ਲੱਗਦਾ ਨਾ, ਸਾਡੀ ਆਪਣੀ ਮਰਜ਼ੀ ਕੋਈ ਨਹੀਂ, ਸਾਡੀ ਆਪਣੀ ਮੰਗ ਵੀ ਕੋਈ ਨਹੀਂ, ਜਿਵੇਂ ਤੈਨੂੰ ਚੰਗਾ ਲੱਗਦਾ ਤੂੰ ਉਸੇ ਤਰ੍ਹਾਂ ਰੱਖ। ਔਰ ਸਾਹਿਬ ਜੀ ਕਹਿੰਦੇ ਨੇ ਸੱਚ ਨਾਨਕ ਕੇ ਪਾਤਸ਼ਾਹ, ਸਦਾ ਥਿਰ ਰਹਿਣ ਵਾਲੇ ਹੇ ਨਾਨਕ ਦੇ ਪਾਤਸ਼ਾਹ ਪਰਿਪੂਰਨ ਪਰਮਾਤਮਾ, ਜਿਵੇਂ ਤੈਨੂੰ ਚੰਗਾ ਲੱਗਦਾ ਤੂੰ ਉਸੇ ਤਰ੍ਹਾਂ ਰੱਖ। ਭਾਵ ਕਿ ਜਦੋਂ ਮਨੁੱਖ ਆਪਣਾ ਆਪਾ ਸਮਰਪਿਤ ਕਰ ਦਿੰਦੇ ਨਾ, ਫਿਰ ਆਪਣੀ ਮਰਜ਼ੀ ਤਿਆਗਣੀ ਪੈਂਦੀ ਹੈ, ਫਿਰ ਤੇ ਉਸ ਦੀ ਮਰਜ਼ੀ ਅਨੁਸਾਰ ਚੱਲਣਾ ਪੈਂਦਾ। ਫਿਰ ਤੇ ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਇਹ ਅਵਸਥਾ ਮਨੁੱਖ ਦੀ ਬਣਨੀ ਚਾਹੀਦੀ ਹੈ, ਪਰ ਮਨੁੱਖ ਆਪਣੀ ਹਉਮੈ ਆਪਣੇ ਹੰਕਾਰ ਦਾ ਸਦਕਾ ਗੁਰੂ ਸਵਾਰੇ ਉਸ ਪਰਮਾਤਮਾ ਨਾਲ ਵੀ ਮੱਥਾ ਲਾ ਲੈਂਦਾ, ਉਸ ਸੱਚ ਦੀ ਜੋਤ ਨਾਲ ਵੀ ਮੱਥਾ ਲਾਉਣ ਦਾ ਯਤਨ ਕਰਦਾ ਵੀ ਮੈਂ ਦੂਜਿਆਂ ਦੀ ਲੀਕ ਢਾ ਕੇ ਆਪਣੀ ਵੱਡੀ ਕਰ ਲਵਾਂ। ਪਰ ਸੱਚ ਜਾਣਿਓ ਉਹ ਪਰਿਪੂਰਨ ਪਰਮਾਤਮਾ, ਉਸ ਦੇ ਸਾਹਮਣੇ ਸਾਰੇ ਹੀ ਛੋਟੇ ਨੇ, ਉਹ ਸਦੀਵੀ ਰਹਿਣ ਵਾਲਾ। ਇਹ ਠੀਕ ਹੈ ਕਿ ਆਪਣੀ ਅਕਲ ਦਾ ਮੁਜ਼ਾਹਰਾ ਕਰਦਿਆਂ ਹੋਇਆਂ ਮਨੁੱਖ ਕਈ ਵਾਰੀ ਫੁੱਲ ਨੂੰ ਵੀ ਕੰਡਾ ਕਹਿਣ ਦਾ ਯਤਨ ਕਰਦਾ। ਪਰ ਮਾਫ ਕਰਿਓ, ਮੇਰੇ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਕਿ ਜੇ ਕੋਈ ਇਹ ਆਖੇ ਨਾ ਕਿ ਤੂੰ ਬੜਾ ਵੱਡਾ, ਤੂੰ ਬੜਾ ਵੱਡਾ, ਤੇ ਕਹਿਣ ਨਾਲੋਂ ਵੱਡਾ ਨਹੀਂ ਹੁੰਦਾ। ਤੇ ਜੇ ਕੋਈ ਉਹਨੂੰ ਇਹ ਯਤਨ ਕਰੇ ਆਖੇ ਕਿ ਤੂੰ ਤੇ ਕੁਝ ਵੀ ਨਹੀਂ, ਤੂੰ ਤੇ ਛੋਟਾ, ਤੇ ਕਹਿਣ ਨਾਲੋਂ ਛੋਟਾ ਵੀ ਨਹੀਂ ਹੁੰਦਾ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਇੱਕ ਮੈਂ ਬੇਨਤੀ ਜ਼ਰੂਰੀ ਕਰਨੀ ਚਾਹੁੰਦਾ ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਔਰ ਜਿੱਥੇ ਜਿੱਥੇ ਵੀ ਆਵਾਜ਼ ਜਾਂਦੀ ਹੈ। ਦੇਖੋ, ਅੱਜ ਤੱਕ ਜਿੰਨਾ ਵੀ ਵਿਰੋਧ ਹੋਇਆ ਨਾ, ਗੁਣਾਂ ਦਾ ਹੁੰਦਾ, ਔਗੁਣਾਂ ਦਾ ਨਹੀਂ। ਜਿੱਥੇ ਗੁਣ ਹੋਣਗੇ ਨਾ, ਤੇ ਗੁਣਾਂ ਵਾਲਿਆਂ ਦਾ ਵਿਰੋਧ ਹਮੇਸ਼ਾ ਹੀ ਹੁੰਦਾ ਆਇਆ। ਔਰ ਚੋਰ ਵੀ ਉਸੇ ਘਰ ਨੂੰ ਪੈਂਦੇ ਨੇ ਜਿੱਥੇ ਕੁਝ ਖਜ਼ਾਨਾ ਹੋਵੇ। ਜਿੱਥੇ ਹੋਵੇ ਹੀ ਕੱਖ ਨਾ, ਉੱਥੇ ਚੋਰਾਂ ਨੇ ਕੀ ਕਰਨਾ। ਅੱਜ ਬੜਾ ਭਿਆਨਕ ਸਮਾਂ ਚੱਲ ਰਿਹਾ, ਜਿੱਥੇ ਜਿੱਥੇ ਵੀ ਆਵਾਜ਼ ਸੁਣਦੀ ਏ ਗੁਰੂ ਨਾਨਕ ਨਾਮ ਲੇਵਾ ਬੈਠੇ ਨੇ, ਨਗਰਾਂ ਵਿੱਚ, ਸ਼ਹਿਰਾਂ ਵਿੱਚ, ਪਿੰਡਾਂ ਵਿੱਚ, ਹਰ ਥਾਂ ਤੇ ਕੁਝ ਸ਼ਰਾਰਤੀ ਅਨਸਰ ਜਿਹੜੇ ਰਾਹ ਤੋਂ ਭਟਕੇ ਹੋਏ, ਉਹਨਾਂ ਦਾ ਇਹ ਯਤਨ ਹੈ। ਕਿਉਂਕਿ ਔਗਣਾਂ ਵਾਲਿਆਂ ਨੂੰ ਗੁਣ ਚੰਗੇ ਨਹੀਂ ਲੱਗਦੇ, ਉਹਨਾਂ ਦਾ ਇਹ ਯਤਨ ਹੁੰਦਾ ਵੀ ਸੱਚ ਦੀ ਜੋਤ ਨੂੰ ਬੁਝਾਇਆ ਜਾਏ। ਪਰ ਫਨੂਸ ਬਣਕਰ ਜਿਸ ਕੀ ਹਿਫਾਜ਼ਤ ਹਵਾ ਕਰੇ, ਉਹ ਸ਼ਮਾ ਕੱਬ ਜੇ ਜਿਸ ਰੋਸ਼ਨ ਖੁਦਾ ਕਰੇ, ਉਹ ਸੱਚ ਹਮੇਸ਼ਾ ਰਹਿੰਦਾ, ਉਹਨੂੰ ਕਦੇ ਵੀ ਕੋਈ ਮਿਟਾ ਨਹੀਂ ਸਕਦਾ। ਮਿਟਾਉਣ ਵਾਲੇ ਤਾਂ ਮਿਟ ਜਾਂਦੇ ਨੇ, ਪਰ ਸੱਚ ਸਦੀਵੀ ਰਹਿੰਦਾ, ਸੱਚ ਨੂੰ ਕੋਈ ਮਿਟਾ ਨਹੀਂ ਸਕਦਾ। ਇਸ ਕਰਕੇ ਅਸੀਂ ਗੁਰਦੁਆਰੇ ਸਥਾਨ ਜਿੱਥੇ ਜਿੱਥੇ ਵੀ ਹੈ ਨਾ, ਉੱਥੇ ਇਹ ਯਤਨ ਕਰੀਏ ਕਿ ਕੋਈ ਸ਼ਰਾਰਤੀ ਅਨਸਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਨਾ ਕਰੇ। ਔਰ ਆਪਣੇ ਯਤਨ ਕਰਕੇ ਅਸੀਂ ਜਿੱਥੋਂ ਤੱਕ ਵੀ ਹੋ ਸਕੇ ਸੁਚੇਤ ਹੋਈਏ, ਤਾਂ ਕਿ ਕਿਸੇ ਦਾ ਦੋਖੀ ਦਾ ਦਾਅ ਨਾ ਲੱਗ ਸਕੇ। ਇੰਨੇ ਕੁ ਅੱਖਰ ਪ੍ਰਵਾਨ ਕਰਨੇ, ਭੁੱਲਾਂ ਚੁੱਕਾਂ ਦੀ ਖਿਮਾ। ਪਠਾਨਕੋਟ ਧੰਨਵਾਦ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਮਾਨਯੋਗ ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਧੰਨਵਾਦ। ਸਿੱਖ ਜਗਤ ਦੀ ਅਜ਼ੀਮ ਸ਼ਖਸੀਅਤ ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਇਸ ਮੁਬਾਰਕ ਹੁਕਮਨਾਮੇ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਤੇ ਸਮਾਪਤੀ ਕਰੀਏ ਜੀ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਤੇ ਆਵਹੇ ਮੇਰੇ ਸਾਹ, ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।